दीपक जी स्वागत है तुहाडा, सत श्री अकाल जी।
ਸਤਿ ਸ਼੍ਰੀ ਅਕਾਲ ਵੀਰ ਜੀ, ਸਾਰੇ ਦਰਸ਼ਕਾਂ ਨੂੰ, ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।
ਦੀਪਕ ਜੀ, ਵੀਰ ਬਾਲ ਦਿਵਸ ਨਾਂ ਰੱਖਣ ਪਿੱਛੇ ਕਿਹੋ ਜਿਹੀ ਮਨਸ਼ਾ ਹੋ ਸਕਦੀ ਹੈ, ਇਹਦਾ ਮਕਸਦ ਕੀ ਹੋ ਸਕਦਾ ਹੈ, ਇਹਦੇ ਬਾਰੇ ਪਿਛਲੇ ਦਿਨਾਂ 'ਚ ਕਾਫੀ ਗੱਲਬਾਤ ਹੁੰਦੀ ਰਹੀ ਹੈ, ਤੁਸੀਂ ਵੀ ਅਪਡੇਟ ਸਾਂਝੀਆਂ ਕਰਦੇ ਰਹੇ ਹੋ। ਹੁਣ ਕੀ ਅਸਲ ਮਕਸਦ ਵੀਰ ਬਾਲ ਦਿਵਸ ਦਾ ਸਾਹਮਣੇ ਆ ਗਿਆ ਹੈ, ਮਨਸ਼ਾ ਕੀ ਆ?
ਵਿਜੇ ਜੀ, ਇੱਕ ਪੋਸਟਰ ਕੱਲ ਭਾਜਪਾ ਦੇ ਅਧਿਕਾਰਤ ਪੇਜਾਂ ਤੇ ਚਰਚਾ ਚ ਆਉਂਦਾ ਹੈ, ਜਿਹਦੇ ਵਿੱਚੋਂ ਦੋ ਕਾਰਟੂਨ ਸਾਂਝੇ ਕਰਦੇ ਨੇ। ਇੱਕ ਕਾਰਟੂਨ ਦੇ ਵਿੱਚੋਂ ਦੂਸਰੀ ਪਾਰਟੀ ਆਪਣੀ ਵਿਰੋਧੀ ਦਲ ਨੂੰ ਦਿਖਾਉਂਦੇ ਨੇ ਕਿ ਜਿਨ੍ਹਾਂ 'ਚ ਵੰਸ਼ਵਾਦ ਹੈ, ਪਰਿਵਾਰਵਾਦ ਹੈ, ਜਾਤੀਵਾਦ ਹੈ, ਹੈਂ ਇਹ ਜੀ ਹਿੰਦੂ ਧਰਮ ਦੇ ਖਿਲਾਫ਼ ਨੇ, ਇੱਦਾਂ ਦਾ ਉਹ ਪੋਸਟਰ ਕਾਰਟੂਨ ਬਣਾਇਆ ਹੋਇਆ ਕਿ ਇਹ ਲੀਡਰ ਉਹਨੂੰ ਮੱਥਾ ਟੇਕਦੇ ਨੇ। ਦੂਸਰੇ ਪਾਸੇ ਨਰਿੰਦਰ ਮੋਦੀ ਦਾ ਇੱਕ ਕਾਰਟੂਨ ਬਣਾਇਆ ਹੋਇਆ ਕਿ ਇਹ ਜੀ ਗੁਰੂਆਂ ਨੂੰ ਸਮਰਪਿਤ ਪਾਰਟੀ ਹੈ, ਅਤੇ ਉਹਦੇ ਵਿੱਚ ਦਸਮ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਔਰ ਚਾਰੋਂ ਸਾਹਿਬਜ਼ਾਦਿਆਂ ਦਾ ਕਾਰਟੂਨ ਬਣਾਇਆ ਗਿਆ ਸੀ, ਜਿਹਨੂੰ ਲੈ ਕੇ ਵਿਰੋਧ ਉੱਠ ਗਿਆ ਕਿ ਤੁਸੀਂ ਇਹ ਕੀ ਕਰ ਰਹੇ ਹੋ, ਮਤਲਬ ਕਿ ਇਹ ਸਮਝ ਦਾ ਵਿਸ਼ਾ ਹੈ ਜਾਂ ਜਾਣ ਬੁੱਝ ਕੇ ਚੜਾਉਣ ਦਾ ਵਿਸ਼ਾ ਹੈ। ਸੋ ਉਹਦੇ ਉੱਤੇ ਜਦੋਂ ਵਿਵਾਦ ਹੋਇਆ ਤਾਂ ਬੀਜੇਪੀ ਨੇ ਆਪਣੇ ਪੇਜ ਤੋਂ ਉਹ ਪੋਸਟਰ ਹਟਾਤਾ, ਪਰ ਇਸ ਦੇ ਬਾਵਜੂਦ ਵੀ ਗਤੀਵਿਧੀਆਂ ਅਜਿਹੀਆਂ ਨਹੀਂ ਰੁਕ ਰਹੀਆਂ। ਵੀਰ ਬਾਲ ਦਿਵਸ ਨੂੰ ਲੈ ਕੇ ਆਪਾਂ ਲੰਮੀ ਚਰਚਾ ਕਰਦੇ ਆ ਰਹੇ ਹਾਂ ਕਿ ਕੇਂਦਰ ਸਮਝਣਾ ਹੀ ਕਿਉਂ ਨਹੀਂ ਚਾਹੁੰਦਾ। ਆਪਾਂ ਕੱਲ੍ਹ ਵੀ ਸ਼ਾਇਦ ਇਹਦੇ ਬਾਰੇ ਗੱਲ ਕਰ ਰਹੇ ਸੀ ਕਿ ਵਿਜੇ ਜੀ, ਜੇਕਰ ਤੁਸੀਂ ਰਾਜਨੀਤਿਕ ਜਮਾਤ ਹੋ ਤੇ ਤੁਹਾਡੀ ਇੱਛਾ ਰਾਜਨੀਤਿਕ ਲਾਹਾ ਲੈਣ ਦੀ ਹੋ, ਹੈ ਨਾ, ਕੁੱਲ ਮਿਲਾ ਕੇ ਸਭ ਨੂੰ ਸਮਝ ਆਉਂਦੀ ਹੈ ਕਿ ਤੁਹਾਡੀ ਇੱਛਾ ਕੋਈ ਧਰਮ ਅਪਣਾਉਣ ਦੀ, ਧਰਮ ਦੇ ਤੌਰ ਤੇ, ਸਦਭਾਵਨਾ ਤੌਰ ਤੇ, ਇਨਸਾਨੀਅਤ ਦੇ ਤੌਰ ਤੇ ਨਾਲ ਤੁਰਨ ਦੀ ਤਾਂ ਹੈ ਨਹੀਂ, ਤੁਹਾਡੀ ਇੱਛਾ ਤਾਂ ਕੁੱਲ ਮਿਲਾ ਕੇ ਇਸ ਤਰੀਕੇ ਨਾਲ ਵੋਟ ਹਥਿਆਉਣ ਦੀ ਹੈ। ਸੋ ਜੇ ਉਹੀ ਪ੍ਰਕਿਰਿਆ ਤਾਂ ਘੱਟੋ ਘੱਟ ਜੇ SGP ਨੂੰ ਨਹੀਂ ਪੁੱਛਣਾ ਤਾਂ ਦਿੱਲੀ ਕਮੇਟੀ ਦੇ ਨੂੰ ਵਾਲੇ ਨੂੰ ਪੁੱਛ ਲੈਂਦੇ, ਹਰਿਆਣਾ ਕਮੇਟੀ ਨੂੰ ਪੁੱਛਣ, ਉਹ ਵੀ ਤੁਹਾਨੂੰ ਸਲਾਹ ਤਾਂ ਦਿੰਦੇ ਸਹੀ।
ਜੀ
ਹੁਣ ਇੱਕ ਪੋਸਟਰ ਹੈ ਜੀ, ਉਹ ਪੋਸਟਰ ਆਪਣੇ ਆਪ 'ਚ ਬਿਆਨ ਕਰਦਾ ਹੈ, ਜਿਹੜਾ ਹੁਣ ਇੱਕ ਤਾਂ ਉਹ ਸੀ ਜਿਹੜਾ ਇਹਨਾਂ ਨੇ ਹਟਾ ਲਿਆ, ਇੱਕ ਪੋਸਟਰ ਇਹ ਹੈ ਜਿਹੜਾ ਇਹਨਾਂ ਦਾ ਚੱਲ ਰਿਹਾ। ਉਹ ਪੋਸਟਰ ਹੈ ਜੀ, ਪ੍ਰੈਸ ਇਨਫੋਰਮੇਸ਼ਨ ਬਿਊਰੋ PIB ਗਵਰਨਮੈਂਟ ਆਫ ਇੰਡੀਆ ਇਸ ਨਾਂ ਦੇ ਪੇਜ ਦੇ ਉੱਤੇ ਸਾਂਝਾ ਹੁੰਦਾ ਹੈ, ਜਿਹਦੇ ਵਿੱਚ ਬਕਾਇਦਾ ਲੋਗੋ ਲੱਗਿਆ ਤੇ ਉਹਦੇ ਥੱਲੇ ਲਿਖਿਆ ਗਿਆ, ਜਬ ਨੰਨੇ ਸਪਨੋ ਕੋ ਉਡਾਨ ਮਿਲਤੀ ਹੈ, ਰਾਸ਼ਟਰ ਪ੍ਰਗਤੀ ਕਰਤਾ ਹੈ, ਉਨ ਸਪਨੋ ਕਾ ਉਤਸਵ ਹੈ ਵੀਰ ਬਾਲ ਦਿਵਸ। ਆ ਬਕਾਇਦਾ ਤੌਰ ਤੇ ਉਹ ਪੋਸਟਰ ਇਹਨਾਂ ਨੇ ਸਾਂਝਾ ਕੀਤਾ, ਮਤਲਬ ਜਿਹਦੇ ਵਿੱਚ ਇਹ ਲਿਖਦੇ ਨੇ ਜੀ 26 ਦਸੰਬਰ 2025 ਤੇ ਬਕਾਇਦਾ ਲਿਖਿਆ ਮਹਿਲਾ ਏਵਮ ਬਾਲ ਵਿਕਾਸ ਮੰਤਰਾਲੇ, ਇਹ ਉਹਨਾਂ ਵੱਲੋਂ ਜਾਰੀ ਕੀਤਾ ਗਿਆ, ਦੁਪਹਿਰ 12:30 ਵਜੇ DD ਨਿਊਜ਼ ਤੇ ਸਿੱਧਾ ਪ੍ਰਸਾਰ। ਸੋ ਹੁਣ ਇਹਦੇ ਵਿੱਚ ਲੱਗੀ ਫੋਟੋ ਤੇ ਲਿਖਿਆ ਵੀਰ ਬਾਲ ਦਿਵਸ, ਤੇ ਇਹਦਾ ਮਤਲਬ ਆਪਾਂ ਪਹਿਲਾਂ ਹੀ ਕਹਿੰਦੇ ਆ ਰਹੇ ਕਿ ਸਾਰਾ ਕੁਛ ਇੱਕ ਰੰਗ ਨੂੰ ਰੰਗਣ ਨੂੰ ਫਿਰਦੇ। ਵਿਜੇ ਜੀ, ਜੇ ਹਿੰਦੂ ਮਤ ਹੈ ਤਾਂ ਉਹਦੀਆਂ ਆਪਣੀਆਂ ਮਾਨਤਾਵਾਂ ਨੇ,
ਜੀ
ਉਹਦਾ ਆਪਣਾ ਧਰਮ ਨੂੰ ਅਪਣਾਉਣ ਦਾ, ਧਾਰਮਿਕ ਸਮਾਗਮ ਕਰਨ ਦਾ ਆਪਣਾ ਤਰੀਕਾਕਾਰ ਹੈ। ਜੇ ਸਿੱਖ ਧਰਮ ਹੈ ਤਾਂ ਉਹਦੀ ਆਪਣੀ ਮਰਿਆਦਾ ਹੈ,
ਜੀ
ਉਹਦਾ ਆਪਣਾ ਸਿਧਾਂਤ ਹੈ, ਤੇ ਹਰ ਧਰਮ ਦੇ ਵਿਅਕਤੀ ਨੂੰ ਆਪਣੇ ਧਰਮ ਨਾਲ ਜੇ ਮੋਹ ਹੈ ਤਾਂ ਦੂਸਰੇ ਧਰਮ ਦਾ ਸਤਿਕਾਰ ਕਰਨਾ ਆਉਣਾ ਚਾਹੀਦਾ, ਤਾਂ ਤੁਸੀਂ ਧਾਰਮਿਕ ਹੋ। ਤੇ ਜੇ ਤੁਸੀਂ ਇਹ ਕਹਿੰਦੇ ਹੋ ਕਿ ਨਹੀਂ, ਅਸਲੀ ਧਰਮ ਦਾ ਬਈ ਇਹੀ ਪੈਮਾਨਾ ਹੈ, ਧਾਰਮਿਕ ਹੋਣਾ ਇਹੀ ਹੈ ਕਿ ਸਾਰਾ ਕੁਛ ਅਸੀਂ ਆਪਣੇ 'ਚ ਰਲਾ ਲਈਏ, ਜਬਰੀ ਸਾਰਿਆਂ ਨੂੰ ਆਪਣੇ ਵਰਗਾ ਬਣਾ ਲਈਏ, ਫਿਰ ਇਹ ਧਾਰਮਿਕ ਹੋਣਾ ਨਹੀਂ ਹੁੰਦਾ।
ਜੀ
ਸੋ ਇਸ ਲਈ ਇਹ ਰਾਜਨੀਤਿਕ ਕਰਨ ਹੀ ਹੈ, ਇਹ ਇਸ ਚੀਜ਼ ਨੇ ਉਜਾਗਰ ਕਰਤਾ ਕਿ ਤੁਹਾਡੀ ਕੁੱਲ ਮਨਸ਼ਾ ਇਹੋ ਹੈ ਜਿਹਨੂੰ ਲੈ ਕੇ ਖਦਸਾ ਪਹਿਲੇ ਦਿਨ ਤੋਂ ਪ੍ਰਗਟਾਇਆ ਜਾ ਰਿਹਾ ਸੀ।
ਜੀ
ਸੋ ਇੱਥੇ ਤੁਸੀਂ ਜੇ ਸੱਚਮੁੱਚ ਇਸ ਨੂੰ ਸਾਹਿਬਜ਼ਾਦਿਆਂ ਨਾਲ ਜੋੜ ਕੇ ਬਣਾਉਣਾ ਚਾਹੁੰਦੇ ਸੀ ਤਾਂ ਤੁਸੀਂ ਕਿਸੇ ਜੂੜੇ ਵਾਲੇ ਜਵਾਕ ਦੀ ਫੋਟੋ ਵੀ ਲਾ ਸਕਦੇ ਸੀ, ਜਦੋਂ ਕਿ ਤਾਂ ਵੀ ਇਹਦਾ ਇਸ ਤਰੀਕਾਕਾਰ ਨਾਲ ਵਿਰੋਧ ਉੱਠਣਾ ਸੀ ਸਿੱਖ ਸੰਸਥਾਵਾਂ ਤੋਂ ਕਿ ਅਸੀਂ ਤਾਂ ਇਹਨੂੰ ਵੀਰ ਬਾਲ ਦਿਵਸੇ ਨਹੀਂ ਮੰਨਦੇ। ਮੈਂ ਕਹਿੰਦਾ ਮੈਂ ਤੁਹਾਡੀ ਮਨਸ਼ਾ ਦੇ ਹਿਸਾਬ ਨਾਲ ਜਿਵੇਂ ਕਹਾਂ, ਤਾਂ ਵੀ ਫੋਟੋ ਤਾਂ ਉਸ ਤਰ੍ਹਾਂ ਦੀ ਲੱਗਦੀ ਕਿ ਹਾਂ ਤੁਸੀਂ ਉਹਨਾਂ ਦੇ ਹਵਾਲੇ ਨਾਲ ਉਸ ਕੌਮ ਦੇ ਹਵਾਲੇ ਨਾਲ ਗੱਲ ਕਰਨਾ ਚਾਹੁੰਦੇ ਹੋ। ਸੋ ਇਹ ਚੀਜ਼ਾਂ, ਹੁਣ ਇਸ ਪੋਸਟਰ ਨੂੰ ਜਿਹੜਾ ਪਹਿਲਾਂ ਹਟਾ ਲਿਆ ਉਹਨੂੰ ਰਾਜਾ ਬੜਿੰਗ ਨੇ ਸਾਂਝਾ ਕਰਕੇ ਸਵਾਲ ਖੜਾ ਕੀਤਾ, ਕਿਉਂਕਿ ਉਹ ਤੋਂ ਪਹਿਲੇ ਵਾਲਾ ਪੋਸਟਰ ਕਾਂਗਰਸ ਦੇ ਤੰਜ ਕੱਸਦਾ ਸੀ ਤੇ ਜਿਸ 'ਚ ਮੋਦੀ ਨੂੰ ਦਿਖਾਇਆ, ਜਿਸ 'ਚ ਗੁਰੂ ਸਾਹਿਬ ਦਾ ਇਹਨਾਂ ਨੇ ਕਾਰਟੂਨ ਬਣਾਤੇ ਸੀਗੇ ਸਾਹਿਬਜ਼ਾਦਿਆਂ ਦੇ, ਉਹ ਆਪਣੇ ਆਪ ਨੂੰ ਦਿਖਾ ਰਹੀ ਸੀ BJP ਉਹਦੇ ਵਿੱਚ। ਸੋ ਇਸ ਲਈ ਉਹ ਵਿਰੋਧ ਉਹਨੇ ਕੀਤਾ, ਤੇ ਹੁਣ ਆਹ ਪੋਸਟਰ ਨੂੰ ਲੈ ਕੇ ਹਰਸਿਮਰਤ ਨੇ ਵੀ ਪੋਸਟ ਸਾਂਝੀ ਕੀਤੀ ਹੈ, ਕਿਉਂਕਿ ਅਕਾਲੀ ਦਲ ਵੀ ਉਸ ਸਮੇਂ ਤੱਕ ਹੀ ਮਤਲਬ ਵਿਰੋਧ ਕਰਦਾ ਜਦੋਂ ਤੱਕ ਗੱਠਜੋੜ 'ਚ ਨਹੀਂ ਹੁੰਦਾ, ਜਦੋਂ ਗੱਠਜੋੜ 'ਚ ਹੁੰਦਾ ਫਿਰ ਇਹ ਵੀ ਅੱਖਾਂ ਮੀਚ ਲੈਂਦਾ ਕਈ ਗੱਲਾਂ।
ਜੀ
ਸੋ ਇਸ ਲਈ ਹੁਣ ਇਹਨਾਂ ਨੇ ਵਿਰੋਧ ਕੀਤਾ ਤੇ ਆਮ ਆਦਮੀ ਪਾਰਟੀ ਵੀ ਵਿਰੋਧ ਕਰਦੀ ਇਸ ਮਸਲੇ ਤੇ ਨਜ਼ਰ ਆ ਰਹੀ ਹੈ। ਸੋ ਕੁੱਲ ਮਿਲਾ ਕੇ ਇਹ ਲੱਗ ਰਿਹਾ ਕਿ ਕੇਂਦਰ ਦੇ ਪਾਲ ਉਧੜ ਰਹੇ ਨੇ, ਕੇਂਦਰ ਦੇ ਰਾਜ਼ ਬਾਰ ਬਾਰ ਉਧੜ ਰਹੇ ਨੇ, ਕੇਂਦਰ ਦਾ ਇਹ ਕੱਚ ਸੱਚ ਸਭ ਕੁਝ ਸਾਹਮਣੇ ਆ ਰਿਹਾ, ਉਹਦੇ ਬਾਵਜੂਦ ਵੀ ਉਹ ਪਿਛਾਂ ਹਟਣ ਲਈ ਤਿਆਰ ਨਹੀਂ। ਆਪਾਂ ਕੱਲ ਹੀ ਗੱਲ ਕਰਕੇ ਹਟੇ ਹਾਂ ਕਿ ਦੇਸ਼ ਭਰ ਦੇ ਸੂਬਿਆਂ ਦੇ ਸਕੂਲਾਂ ਨੂੰ ਹਦਾਇਤ ਕੀਤੀ ਗਈ ਹੈ, ਜਿਹਦੇ ਵਿੱਚ ਪੰਜਾਬ ਵਰਗਾ ਸੂਬਾ ਵੀ ਸ਼ਾਮਿਲ ਹੈ ਕਿ ਜੀ ਹੁਣ ਤੁਸੀਂ ਵੀਰਬਾਲ ਦਿਵਸ ਸਕੂਲਾਂ 'ਚ ਮਨਾਓ। ਤੇ ਵੀਰਬਾਲ ਦਿਵਸ ਦੇ ਜੇ ਪੋਸਟਰ ਰਹੇ ਨੇ, ਫਿਰ ਕਹਿਣਾ ਕੀ ਚਾਹੁੰਦੇ ਹੋ, ਸਮਝਾਉਣਾ ਕੀ ਚਾਹੁੰਦੇ ਹੋ, ਕਿਹੜਾ ਸੁਨੇਹਾ ਦੇਣਾ ਚਾਹੁੰਦੇ ਹੋ, ਕਿਹੜਾ ਇਤਿਹਾਸ ਪੜ੍ਹਾਉਣਾ ਚਾਹੁੰਦੇ ਹੋ, ਇਹ ਆਪਣੇ ਆਪ 'ਚ ਸਵਾਲ ਖੜਾ ਜੀ। ਸੋ ਇਹਦਾ ਮਤਲਬ ਕਾਫੀ ਕੁਝ ਰਾਜ ਖੁੱਲ੍ਹ ਗਿਆ ਕਿ ਤੁਹਾਡੇ ਨਾਂ ਰੱਖਣ ਦੇ ਪਿੱਛੇ ਮਨਸ਼ਾ ਕੀ ਸੀ।
ਤੇ ਦੀਪਕ ਜੀ, ਕੇਂਦਰ ਵੱਲੋਂ ਪੰਜਾਬ ਦੇ ਨਾਲ ਜਿਸ ਤਰ੍ਹਾਂ ਦਾ ਵਰਤਾਰਾ ਕੀਤਾ ਜਾਂਦਾ, ਤੁਸੀਂ ਸਮੇਂ-ਸਮੇਂ ਸਿਰ ਉਹਦੀਆਂ ਖਬਰਾਂ ਸਾਂਝੀਆਂ ਕਰਦੇ ਹੋ, ਪਰ ਇਹ ਵੀ ਦੱਸਿਓ ਵੀ ਕੇਂਦਰ ਕਰ ਰਿਹਾ ਪੰਜਾਬ ਦੇ ਸਿਰ 'ਚ ਗਲੀਆਂ, ਇਹਦਾ ਕੀ ਵੇਰਵਾ ਜੀ?
ਬਿਲਕੁਲ ਜੀ, ਕਈ ਵਾਰ ਆਪਣੇ ਕਹਿੰਦੇ ਆ ਨਾ ਕਿ ਕਾਂ ਠੁੰਗਾ ਮਾਰਦਾ ਜੀ ਸਿਰ 'ਚ, ਸੋ ਇਹ ਠੁੰਗਾ ਮਾਰਨ ਵਾਲੀ ਗੱਲ ਹੈ ਕਿ ਪੰਜਾਬ ਦੇ ਸਿਰ 'ਤੇ ਤੁਸੀਂ ਠੁੰਗਾ ਮਾਰ ਰਹੇ ਹੋ, ਵਾਰ ਵਾਰ ਗਲੀਆਂ ਕਰਨ ਦੀ ਕੋਸ਼ਿਸ਼ ਕਰ ਰਹੇ ਹੋ। ਆਪਾਂ ਕਿੰਨੇ ਹੀ ਵਰਤਾਰਿਆਂ ਤੋਂ ਗੱਲ ਕਰ ਚੁੱਕੇ ਹਾਂ, ਆਪਾਂ ਕੱਲ ਵੀ ਗੱਲ ਕਰ ਰਹੇ ਸੀ ਕਿ ਪੰਜਾਬ 'ਚ ਸਰਕਾਰ ਕਿਹਦੀ ਹੈ, ਭਾਜਪਾ ਦੀ ਹੈ ਕਿ ਆਮ ਆਦਮੀ ਪਾਰਟੀ ਹੈ ਜੀ, ਸਾਰਾ ਕੁਛ ਉਹਨਾਂ ਦੇ ਤਰੀਕਾ ਕਰਨਾ ਚੱਲਣਾ। ਮੁੱਖ ਤੌਰ ਦੇ ਉੱਤੇ ਤਾਂ ਲੰਬੀ ਇਬਾਰਤ ਹੈ ਜਿਹਦੀ ਆਪਾਂ ਜ਼ਿਕਰ ਬਹੁਤ ਵਾਰ ਕੀਤਾ, ਕਿਉਂਕਿ ਕੇਂਦਰੀਕਰਨ ਦੇ ਹਵਾਲੇ ਨਾਲ ਆਪਾਂ ਲਗਾਤਾਰ ਗੱਲ ਕਰਦੇ ਹਾਂ ਕਿ ਅੱਧਾ ਪੰਜਾਬ ਉਹਨਾਂ ਦੇ ਕੰਟਰੋਲ 'ਚ ਹੈ, ਸੈਂਟਰ ਦੀਆਂ ਏਜੰਸੀਆਂ ਦੇ ਕੰਟਰੋਲ 'ਚ ਹੈ, ਜਦੋਂ 50 ਕਿਲੋਮੀਟਰ ਦਾ ਦਾਇਰਾ ਲੈ ਲਿਆ, ਫਿਰ ਪਾਣੀਆਂ ਦਾ ਕੰਟਰੋਲ ਚਲਾ ਗਿਆ, ਫਿਰ ਡੈਮਾਂ ਦਾ ਕੰਟਰੋਲ ਚਲਾ ਗਿਆ, ਫਿਰ ਤੁਸੀਂ ਜਿਹੜੀਆਂ ਮਤਲਬ ਟੈਕਸ ਦੇ ਰੂਪ 'ਚ ਅਦਾਇਗੀ ਇਕੱਠੀ ਹੁੰਦੀ ਉਹ ਸਿੱਧਾ ਕੰਟਰੋਲ ਕੇਂਦਰ ਕੋਲ ਚਲਾ ਗਿਆ GST ਦੇ ਰੂਪ 'ਚ, ਹੈ ਨਾ। ਫਿਰ ਤੁਸੀਂ ਮੰਡੀਆਂ ਖਤਮ ਕਰਨ ਦੀ ਕੋਸ਼ਿਸ਼ ਕਰ ਰਹੇ ਹੋ, ਇੱਕ ਤਰੀਕਾ ਨਾਲ 3 ਖੇਤੀ ਕਾਨੂੰਨ ਵਾਪਸ ਲਏ ਪਰ ਉਹਨੂੰ ਲਾਗੂ ਕਰਨ ਦੀ ਕਵਾਇਦ 'ਚੋਂ, ਫਿਰ ਮਾਲ ਰਿਕਾਰਡ ਇਕੱਠਾ ਕਰ ਰਹੇ ਹੋ, ਜ਼ਮੀਨਾਂ ਦਾ ਕੰਟਰੋਲ ਆਪਣੇ ਹੱਥ 'ਚ ਲੈ ਰਹੇ ਹੋ, ਹੈ ਨਾ। ਫਿਰ ਤੁਸੀਂ ਸਿੱਖਿਆ ਤੰਤਰ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕਰ ਰਹੇ ਹੋ, ਚੰਡੀਗੜ੍ਹ ਵਾਲੀ ਯੂਨੀਵਰਸਿਟੀ ਦੇ ਮਾਮਲੇ 'ਤੇ ਆਪਾਂ ਗੱਲ ਕਰਦੇ ਆਏ ਹਾਂ, ਪੰਜਾਬ ਯੂਨੀਵਰਸਿਟੀ ਦੀ। ਫਿਰ ਤੁਸੀਂ ਸੂਬਿਆਂ ਦੇ ਮੁੱਖ ਮੰਤਰੀਆਂ ਨੂੰ, ਹੈ ਨਾ, ਇਸ ਤਰੀਕਾ ਕਰਨ ਨਾਲ ਕਹਿੰਦੇ ਹੋ ਕਿ ਵੀ ਜੇ ਸਾਡੇ ਹਿਸਾਬ ਨਾਲ ਨਾਂ ਰੱਖੋਗੇ, ਸਾਡੇ ਵਾਲੇ ਫੱਟੇ ਲਾਓਗੇ, ਤਾਂ ਯੋਜਨਾ ਦਾ ਪੈਸਾ ਮਿਲੂਗਾ, ਨਹੀਂ ਨਹੀਂ ਮਿਲੂਗਾ। ਸੋ ਇਹ ਸਾਰਾ ਤਰੀਕਾ ਕਰ ਤੁਹਾਡਾ ਕਿਤੇ ਨਾ ਕਿਤੇ ਦੱਸਦਾ ਕਿ ਕੇਂਦਰੀਕਰਨ ਗੱਲ। ਆਪਾਂ ਇਹਨਾਂ ਪਹਿਲੂਆਂ 'ਤੇ ਲਗਾਤਾਰ ਗੱਲ ਕੀਤੀ ਹੈ, ਪਰ ਉਹਨਾਂ ਹੀ ਪਹਿਲੂਆਂ ਦੇ ਵਿਚਾਲੇ ਆਪਾਂ ਇੱਕ ਕੱਲ੍ਹ ਗੱਲ ਕਰਦੇ ਆ ਰਹੇ ਸੀ ਲਗਾਤਾਰ ਮਨਰੇਗਾ ਦੇ ਹਵਾਲੇ ਨਾਲ। ਵਿਜੇ ਜੀ, ਮਨਰੇਗਾ ਦੇ ਲਈ ਇਹਨਾਂ ਨੇ ਚਿੱਠੀ ਕੱਢੀ,
ਜੀ
ਉਹ ਚਿੱਠੀ ਦਾ ਆਪਾਂ ਕੱਲ੍ਹ ਜ਼ਿਕਰ ਕੀਤਾ ਕਿ ਉਹ ਚਿੱਠੀ ਪੰਜਾਬ ਸਰਕਾਰ ਨੂੰ ਆਈ ਕਿ ਐਤਵਾਰ ਨੂੰ ਹੀ ਰਾਸ਼ਟਰਪਤੀ ਦੀ ਮੋਹਰ ਲੱਗਦੀ ਹੈ, ਐਤਵਾਰ ਨੂੰ ਹੀ ਕੇਂਦਰੀ ਮੰਤਰਾਲਾ ਹੈ ਸੂਬੇ ਦੇ ਚੀਫ ਸੈਕਟਰੀ ਨੂੰ, ਪੰਜਾਬ ਦੇ ਚੀਫ ਸੈਕਟਰੀ ਨੂੰ ਚਿੱਠੀ ਕੱਢਦਾ ਕਿ ਜੀ 26 ਤਰੀਕ ਤੋਂ ਪਹਿਲਾਂ ਪਹਿਲਾਂ ਗ੍ਰਾਮ ਸਭਾ ਦੇ ਮਤੇ ਪਵਾ ਕੇ ਭੇਜੋ।
ਜੀ
ਹੁਣ ਸਵਾਲ ਤਾਂ ਇਹ ਹੈ ਕਿ ਜੀ ਤੁਹਾਡਾ ਮਤਾ ਪਵਾਉਣ ਦੀ ਕਾਹਲ ਹੈ 26 ਦਸੰਬਰ ਤੱਕ, ਤੇ 30 ਦਸੰਬਰ ਨੂੰ ਪੰਜਾਬ ਸਰਕਾਰ ਨੇ ਰੱਖਿਆ ਜੀ ਆਪਣਾ ਵਿਸ਼ੇਸ਼ ਸੈਸ਼ਨ ਇਸੇ ਮਸਲੇ ਤੇ ਕਿ ਅਸੀਂ ਜੀ ਵਿਰੋਧ ਕਰਨਾ। ਹੁਣ ਦੋਵੇਂ ਚੀਜ਼ਾਂ ਦਾ ਤਾਲਮੇਲ ਕਿਵੇਂ, ਜੇ ਚੀਫ ਸੈਕਟਰੀ ਨੂੰ ਇਹ ਹੁਕਮ ਆ ਰਿਹਾ ਤੇ ਤੁਸੀਂ ਉਹ ਹੁਕਮ ਦੀ ਤਾਮੀਲ ਕਰਾਉਣੀ ਹੈ ਜਾਂ ਨਹੀਂ।
ਜੀ
ਐਤਵਾਰ ਦੀ ਈਮੇਲ ਆਈ ਵੀ ਹੈ, ਅੱਜ ਮੰਗਲਵਾਰ ਦੀ ਸ਼ਾਮ ਰਾਤ ਹੋ ਗਈ, ਹੁਣ ਤਾਂ ਸ਼ਾਮ ਵੀ ਨਾ ਕਹੀਏ, ਸਾਡੇ ਤਾਂ ਰਾਤ ਹੋ ਗਈ, ਸੋਮਵਾਰ ਤੇ ਮੰਗਲਵਾਰ 2 ਦਿਨ ਮਤਲਬ ਜਿਹੜੇ ਕੰਮਕਾਰ ਵਾਲੇ ਦਿਨ ਨੇ ਉਹ ਲੰਘ ਜਾਣ, ਤੇ ਪੰਜਾਬ ਸਰਕਾਰ ਦਾ ਕੋਈ ਅਫਸਰ, ਕੋਈ ਅਧਿਕਾਰੀ ਹੈ, ਕੋਈ ਮੰਤਰੀ, ਕੋਈ ਸੰਤਰੀ, ਕੋਈ MLA, ਕੋਈ ਬੁਲਾਰਾ ਕਿਤੇ ਵੀ ਇਸ ਨੁਕਤੇ ਤੇ ਗੱਲ ਨਾ ਕਰੇ ਜੀ ਕਿ ਕੇਂਦਰ ਨੇ ਪੰਜਾਬ ਨਾਲ ਧੱਕਾ ਕੀਤਾ।
ਜੀ
ਪੰਜਾਬ ਦੇ ਇਹ ਰੁਜ਼ਗਾਰ ਤੇ ਵੀ ਡਾਕਾ ਹੈ ਜੀ, ਇਹ ਪੰਚਾਇਤੀ ਹੱਕ ਤੇ ਵੀ ਡਾਕਾ ਹੈ ਜੀ, ਇਹ ਸਾਡੇ ਖਜ਼ਾਨੇ ਤੇ ਵੀ ਡਾਕਾ, ਕੋਈ ਨਾ ਬੋਲੇ। ਫਿਰ 30 ਤਰੀਕ ਵਾਲੇ ਸੈਸ਼ਨ ਦਾ ਮਤਲਬ ਕੀ ਰਹਿ ਜੂਗਾ, ਅਰਥ ਕੀ ਰਹਿ ਜੂਗਾ, ਇਹ ਤਾਂ ਦੱਸੋ ਜੀ, ਜੇ ਤੁਸੀਂ ਉਹਨਾਂ ਦੀ ਉਹ ਚਿੱਠੀ ਦਾ ਵਿਰੋਧ ਹੀ ਨਹੀਂ ਕਰਦੇ।
ਜੀ
ਕੱਲਾ ਇਹ ਚਿੱਠੀ ਦਾ ਮਸਲਾ ਨਹੀਂ ਹੈ, ਮਸਲਾ ਤਾਂ ਇਹ ਤੋਂ ਗਾਂਹ ਵੀ ਹੈ। ਵਿਜੇ ਜੀ, ਤੁਹਾਨੂੰ ਵੀ ਚੇਤੇ ਹੋਣਾ, ਆਪਣੇ ਸਰੋਤਿਆਂ ਨੂੰ ਵੀ ਚੇਤੇ ਹੋਣਾ, ਪੰਜਾਬ 'ਚ ਹੜ੍ਹ ਆਉਣ ਤੋਂ ਪਹਿਲਾਂ
ਜੀ
ਭਾਰਤੀ ਜਨਤਾ ਪਾਰਟੀ ਦੇ ਲੀਡਰ, ਪੰਜਾਬ ਦੇ ਵਰਕਰ, ਇਹਨਾਂ ਦੇ ਕੇਂਦਰੀ ਯੋਜਨਾਵਾਂ ਨੂੰ ਲੈ ਕੇ ਪੰਜਾਬ ਦੇ ਪਿੰਡਾਂ 'ਚ ਕੈਂਪ ਲਾਉਂਦੇ ਫਿਰਦੇ ਸੀ, ਤੇ ਉਹਨਾਂ ਕੈਂਪਾਂ ਨੂੰ ਰੋਕਣ ਦੇ ਲਈ ਪੰਜਾਬ ਸਰਕਾਰ ਪੱਬਾਂ ਭਰ ਹੋਈ ਕਿ ਆਪਾਂ ਕਿਸੇ ਤਰੀਕੇ ਕਾਰਨ ਨਾਲ ਇਹਨਾਂ ਦਾ ਵਿਰੋਧ ਕਰੀਏ ਜੀ, ਇਹਨਾਂ ਨੂੰ ਕੱਢੀਏ ਜੀ, ਇਹ ਡਾਟਾ ਇਕੱਠਾ ਕਰ ਰਹੇ ਨੇ ਜੀ, ਇਹ ਕੇਂਦਰ ਨੂੰ ਲੈ ਜਾਣਗੇ ਜੀ, ਇਹ ਪੰਜਾਬ 'ਚ ਦਖਲ ਦੇ ਰਹੇ ਨੇ ਜੀ, ਜੇ ਸਰਕਾਰੀ ਯੋਜਨਾ ਜੀ ਸਰਕਾਰ ਰਾਹੀਂ ਹੋਣੀ ਚਾਹੀਦੀ ਹੈ, ਫੜੋ ਫੜਾਈ ਤੱਕ ਹੋਈ, ਜਾਖੜ ਤੱਕ ਵਰਗੇ ਬੰਦਿਆਂ ਨੂੰ ਇਹਨਾਂ ਨੇ, ਹੈ ਨਾ, ਬੜੇ ਮਤਲਬ ਲੀਡਰਾਂ ਨੂੰ ਫੜਿਓ ਜੀ, ਕਰ ਲਓ ਜੀ ਕਾਰਵਾਈ। ਆਪਾਂ ਉਸ ਦਿਨ ਗੱਲ ਕਰ ਰਹੇ ਸੀ ਕਿ ਤੁਸੀਂ ਇਹ BJP ਦੇ ਲੀਡਰਾਂ ਨੂੰ ਰੋਕ ਰਹੇ ਹੋ, ਉਹਨਾਂ ਦੇ ਕੈਂਪਾਂ ਨੂੰ ਰੋਕ ਰਹੇ ਹੋ, ਜਾਂ ਬੀਜੇਪੀ ਦਾ ਪ੍ਰਚਾਰ ਕਰ ਰਹੇ ਹੋ, ਉਹਨਾਂ ਲਈ ਸਪੇਸ ਬਣਾ ਰਹੇ ਹੋ ਕਿ
ਜੀ
ਲੋਕਾਂ ਨੂੰ ਤਾਂ ਇਹ ਲੱਗੂਗਾ ਵੀ ਕੇਂਦਰੀ ਯੋਜਨਾਵਾਂ ਸਾਡੇ ਘਰੇ ਦੇਣ ਆ ਰਹੇ ਸੀ ਲਾਹਾ, ਤੇ ਆਪਾਂ ਉਸ ਦਿਨ ਗੱਲ ਕੀਤੀ, ਉਹ ਤੋਂ ਬਾਅਦ ਹੜ੍ਹਾਂ ਦਾ ਮਾਮਲਾ ਆ ਗਿਆ, ਗੱਲ ਉੱਧਰ ਨੂੰ ਚਲੀ ਗਈ।
ਜੀ
ਪਰ ਇਹ ਉਸ ਸਭ ਦੇ ਦਰਮਿਆਨ ਬਾਰ ਬਾਰ ਕਹਿੰਦੇ ਰਹੇ ਜੀ ਜੇ ਕੇਂਦਰ ਦੀ ਕੋਈ ਯੋਜਨਾ ਸਾਡੇ ਰਾਹੀਂ ਆਓ। ਵਿਜੇ ਜੀ ਪੰਜਾਬ 'ਚ ਫਿਰ ਕੈਂਪ ਲੱਗੇ ਨੇ ਪਿੰਡਾਂ 'ਚ, ਹੁਣ ਸਰਕਾਰ ਰੋਕਦੀ ਦਿਖੀ ਕਿਤੇ, ਕੋਈ ਖਬਰ ਸੁਣੀ? ਨਹੀਂ, ਕਿਉਂਕਿ ਹੁਣ ਕੈਂਪ ਸਰਕਾਰ ਹੀ ਲਾ ਰਹੀ ਹੈ।
ਜੀ
ਪੰਜਾਬ ਸਰਕਾਰ ਆਪਣੇ ਅਧਿਕਾਰੀਆਂ ਰਾਹੀਂ ਕੇਂਦਰ ਦੀਆਂ ਯੋਜਨਾਵਾਂ ਦੇ ਹਵਾਲੇ ਨਾਲ ਪਿੰਡਾਂ 'ਚੋਂ ਡਾਟਾ ਇਕੱਠਾ ਕਰ ਰਹੀ ਹੈ, ਤੇ ਡਾਟਾ ਜਾਣਾ ਕਿਹਦੇ ਕੋਲ ਹੈ ਜੀ?
ਜੀ
ਕੇਂਦਰ ਕੋਲ। ਤੇ ਫਿਰ ਕੇਂਦਰ ਪੰਜਾਬ ਸਿਰ 'ਚ ਗਲੀਆਂ ਵੀ ਕਰੀ ਜਾਂਦਾ ਤੇ ਗਲੀਆਂ ਕਰਾਉਣ ਵਾਲੇ ਸਿਰ ਆਪੇ ਮੂਹਰੇ ਕਰੀ ਜਾਂਦੇ ਨੇ। ਇਹ ਤਾਂ ਫਿਰ ਤੁਸੀਂ ਬੀ ਟੀਮ ਬਣ ਕੇ ਬੀਜੇਪੀ ਦੀ ਕੰਮ ਕਰ ਰਹੇ ਹੋ ਨਾ, ਤੇ ਮੋਦੀ ਸਰਕਾਰ ਦੀ ਬੀ ਟੀਮ ਵੀ ਬਣ ਕੇ ਕਰ ਰਹੇ ਹੋ ਨਾ। ਕੇਜਰੀਵਾਲ ਕਹਿੰਦੇ ਰਹੇ ਨੇ ਕਿ ਮੇਰੇ ਪਿਤਾ ਤਾਂ ਸ਼ਾਖਾ ਲਾਉਂਦੇ ਰਹੇ ਨੇ, ਸੋ ਇਸ ਲਈ ਦਾ ਮਤਲਬ ਇੱਕ ਆਕਾ ਭਗਵੰਤ ਮਾਨ ਜੀ ਦਾ ਕੇਜਰੀਵਾਲ, ਤੇ ਉਹਨਾਂ ਦੇ ਵੀ ਆਕਾ ਹੁਣ ਅੱਜ ਕੱਲ੍ਹ ਨਰਿੰਦਰ ਮੋਦੀ ਤੇ ਅਮਿਤ ਸ਼ਾਹ, ਮਤਲਬ ਉਹਨਾਂ ਦੇ ਹੁਕਮ ਤੁਸੀਂ ਪੰਜਾਬ ਦੇ ਹੱਕ ਕਿੱਥੇ ਗਏ?
ਜੀ
ਤੇ ਉਹਨਾਂ ਹੱਕਾਂ ਦੀ ਪਹਿਰੇਦਾਰੀ ਕਰਨ ਦੇ ਲਈ ਤੁਹਾਨੂੰ ਚੁਣਿਆ ਸੀ, ਉਹ ਕਿੱਥੇ ਗਿਆ? ਵਿਰੋਧੀ ਧਿਰ 'ਚ ਤਾਂ ਜਾਨ ਨਹੀਂ, ਅਸੀਂ ਕਹਿੰਦੇ ਉਹ ਤਾਂ ਨਲਾਇਕ ਨੇ, ਉਹ ਤਾਂ ਸਿਰਫ ਸੱਤਾ ਹਾਸਲ ਕਰਨ ਲਈ ਲੜ ਰਹੇ ਨੇ, ਸੂਬੇ ਲਈ ਤਾਂ ਉਹ ਨਹੀਂ ਲੜਦੇ, ਹੈ ਨਾ। ਅਕਾਲੀ ਦਲ ਦੇ ਆਪਣੇ ਘਰ ਦਾ ਕਾਟੋ ਕਲੇਸ਼ ਨਹੀਂ ਮੁੱਕਦਾ, ਪੁਨਰ ਸੁਰਜੀਤ ਨਾਲ ਟਕਰਾ, ਆਪਣਾ ਟਕਰਾ, ਪੈਰ ਨਹੀਂ ਲੱਗਦੇ, ਫਿਰ ਵੀ ਉਹ ਲੱਗੇ, ਪਰ ਉਹ ਵੀ ਲੱਗੇ ਸੱਤਾ ਲਈ ਉਹਨੇ, ਪੰਜਾਬ ਲਈ ਉਹ ਵੀ ਨਹੀਂ ਲੱਗੇ। ਪਰ ਤੁਸੀਂ ਤਾਂ ਆਇਓ ਇਹ ਸਾਰਿਆਂ ਦੇ ਖਿਲਾਫ ਹੋ ਸੀ, ਤੇ ਉਹਦੇ ਬਾਵਜੂਦ ਤੁਸੀਂ ਵੀ ਜੇ ਕੇਂਦਰ ਦੀ ਝੋਲੀ ਉਹ ਪੈਣਾ, ਪੰਜਾਬ ਦੇ ਹੱਕ ਹਕੂਕ ਛਿੱਕੇ ਟੰਗਣੇ ਨੇ, ਫਿਰ ਕੇਂਦਰ ਤਾਂ ਗਲੀਆਂ ਕਰੂਗਾ ਜਨਾਬ। ਇਹ ਤਾਂ ਜੇ ਸ਼ੁਰੂਆਤ ਹੈ, ਬਹੁਤ ਡੂੰਘੇ ਜ਼ਖਮ ਹੋਣਗੇ ਜੇ ਸਰਕਾਰਾਂ, ਸਿਆਸਤਦਾਨਾਂ, ਸਮਾਜਿਕ ਧਿਰਾਂ, ਪੰਜਾਬ ਦਾ ਆਵਾਮ ਉੱਠ ਕੇ ਖੜਾ ਨਾ ਹੋਇਆ। ਵੈਸੇ ਇਹ ਉਮੀਦ ਹੈ ਪੰਜਾਬ ਤੋਂ ਕਿ ਪੰਜਾਬ ਕਦੇ ਐਂ ਲੰਮਾ ਸਮਾਂ ਝੁੱਕੇ ਨਹੀਂ ਰਹਿੰਦਾ, ਸੱਤਾ ਝੁੱਕ ਸਕਦੀ ਹੈ, ਲੋਕ ਨਹੀਂ ਝੁੱਕਦੇ ਇੱਥੇ। ਸੋ ਇਸ ਲਈ ਇਹ ਵਾਰ ਵਾਰ ਕੀਤੇ ਜਾ ਰਹੇ ਹਮਲੇ ਇੱਕ ਵਾਰ ਫਿਰ ਕਿਸੇ ਨਵੇਂ ਅੰਦੋਲਨ ਦੇ ਰੂਪ ਸਾਹਮਣੇ ਆ ਸਕਦੇ।
ਦੀਪਕ ਜੀ, ਪਿਛਲੇ ਦਿਨਾਂ ਤੋਂ ਇੱਕ ਹੋਰ ਬੜੀ ਫਿਕਰਮੰਦੀ ਬਣੀ ਹੋਈ ਹੈ, ਜਦੋਂ ਸਕੂਲਾਂ ਨੂੰ ਧਮਕੀਆਂ ਮਿਲੀਆਂ ਬੰਬ ਨਾਲ ਉਡਾਉਣ ਦੀਆਂ। ਅੰਮ੍ਰਿਤਸਰ ਦੇ ਵਿੱਚੋਂ ਇਹ ਕੰਮ ਸ਼ੁਰੂ ਹੋਇਆ ਸੀ, ਫਿਰ ਇੱਕ ਹੋਰ ਸ਼ਹਿਰ ਦੇ ਵਿੱਚੋਂ ਵੀ ਰਿਪੋਰਟਾਂ ਆਈਆਂ। ਹੁਣ ਤੀਜਾ ਇੱਕ ਕੋਈ ਹੋਰ ਸ਼ਹਿਰ ਹੈ ਜਿੱਥੇ ਇਸੇ ਤਰ੍ਹਾਂ ਦੀ ਰਿਪੋਰਟ ਆਈ ਹੈ ਕਿ ਸਕੂਲਾਂ ਨੂੰ ਉਡਾਉਣ ਦੀ ਧਮਕੀ ਦਿੱਤੀ ਗਈ ਆ?
ਬਿਲਕੁਲ ਜੀ, ਤੀਜਾ ਸ਼ਹਿਰ ਸ਼ਾਹੀ ਸ਼ਹਿਰ ਪਟਿਆਲਾ। ਅੰਮ੍ਰਿਤਸਰ, ਜਲੰਧਰ, ਇਹ ਦੋ ਸ਼ਹਿਰ ਚਰਚਾ 'ਚ ਆਏ, ਔਰ ਜਦੋਂ ਇਹ ਈਮੇਲ ਵਾਲੀਆਂ ਚਰਚਾਵਾਂ ਬਾਹਰ ਆਈਆਂ ਤਾਂ ਪੁਲਿਸ ਪ੍ਰਸ਼ਾਸਨ ਨੇ ਸਕੂਲ ਖਾਲੀ ਕਰਾਏ, ਚੌਕਸੀ ਵਧਾਤੀ। ਮਤਲਬ ਇਹ ਆਪਣੇ ਆਪ 'ਚ ਕਈ ਵਾਰ ਖੁਫੀਆ ਏਜੰਸੀਆਂ ਦੇ ਉੱਤੇ ਵੀ ਸਵਾਲ ਉੱਠਦਾ ਕਿ ਵੀ ਤੁਹਾਨੂੰ ਈਮੇਲ ਤੋਂ ਬਾਅਦ ਇਹ ਪਤਾ ਲੱਗਦਾ?
ਜੀ,
ਔਰ ਜੇ ਕੋਈ ਸ਼ਰਾਰਤ ਕਰ ਰਿਹਾ ਤੁਸੀਂ ਸ਼ਰਾਰਤੀ ਨੂੰ ਵੀ ਨਹੀਂ ਫੜ ਪਾਉਂਦੇ, ਜੇ ਸੱਚਮੁੱਚ ਕੋਈ ਧਮਕੀ ਦਿੰਦਾ ਤੁਸੀਂ ਉਸ ਸੋਰਸ ਤੱਕ ਵੀ ਨਹੀਂ ਪਹੁੰਚ ਪਾਉਂਦੇ। ਆਪਾਂ ਪਹਿਲਾਂ ਵੀ ਗੱਲ ਕੀਤੀ ਕਿ ਇੱਕ ਵਾਰ ਦਰਬਾਰ ਸਾਹਿਬ ਦੇ ਮਾਮਲੇ 'ਚ ਵੀ ਈਮੇਲ ਆਈ ਸੀ, ਉਸ ਮਾਮਲੇ 'ਚ ਵੀ ਇਹ ਕੁਛ ਨਹੀਂ ਕਰ ਪਾਏ ਅੱਜ ਤੱਕ।
ਜੀ,
ਉਸ ਤੋਂ ਬਾਅਦ ਫਿਰ ਅੰਮ੍ਰਿਤਸਰ ਦੇ ਸਕੂਲਾਂ ਦਾ ਮਾਮਲਾ ਆਇਆ, ਫਿਰ ਜਲੰਧਰ ਦੇ ਸਕੂਲਾਂ ਦਾ ਮਾਮਲਾ ਆਇਆ, ਹੁਣ ਪਟਿਆਲੇ ਦੇ ਸਕੂਲਾਂ ਦਾ ਹੀ ਮਾਮਲਾ ਨਹੀਂ ਆਇਆ, ਪਟਿਆਲੇ ਦੇ ਰੇਲਵੇ ਸਟੇਸ਼ਨ ਦਾ ਵੀ ਮਾਮਲਾ, ਤੇ ਪੰਜਾਬ ਦੇ ਮੁੱਖ ਮੰਤਰੀ ਤੇ ਮੁੱਖ ਮੰਤਰੀ ਦੇ ਮੁੱਖ ਮੰਤਰੀ ਕੇਜਰੀਵਾਲ ਦਾ ਵੀ ਮਾਮਲਾ। ਨਵੀਂ ਜਿਹੜੀ ਈਮੇਲ ਆਈ ਹੈ ਧਮਕੀ ਭਰੀ, ਉਹ ਪੰਜਾਬ ਪਟਿਆਲਾ ਦੇ ਨਾਮੀ ਸਕੂਲਾਂ ਨੂੰ ਆਈ ਹੈ, ਤੇ ਉਹ ਤਾਂ ਇਹਨਾਂ ਦਿਨਾਂ 'ਚ ਪੰਜਾਬ 'ਚ ਛੁੱਟੀਆਂ ਹੁੰਦੀਆਂ ਨੇ ਸਕੂਲਾਂ 'ਚ, ਇਸ ਲਈ ਜਵਾਕ ਸਕੂਲਾਂ 'ਚ ਨਹੀਂ ਹੈਗੇ। ਉੱਥੇ ਟਾਈਮ ਮੈਂਸ਼ਨ ਹੈ ਕਿ ਜੀ 1:11 PM ਤੋਂ 9:11 ਤੱਕ, ਮਤਲਬ 1:11 ਤੇ 9:11, ਮਤਲਬ ਉਹਦੇ ਵਿੱਚ ਇੰਨਾ ਕੁ ਲਿਖਿਆ ਹੈ ਨਾ, ਤੇ ਉਹਨੂੰ ਇਹ ਅੰਦਾਜ਼ਾ ਲਾ ਰਿਹਾ ਸਾਡੇ ਜਾਂਚ ਪੜਤਾਲ ਵਾਲੇ ਕਿ ਵੀ ਇਹ ਟਾਈਮ ਲਿਖਿਆ ਕਿ ਦੁਪਹਿਰ ਦੇ 1 ਵਜੇ ਤੋਂ ਲੈ ਕੇ ਰਾਤ ਦੇ 9 ਵਜੇ ਤੱਕ ਕਦੇ ਵੀ ਕੁਛ ਹੋ ਸਕਦਾ ਜੀ, ਪਰ ਸਕੂਲ ਖਾਲੀ ਨੇ। ਫਿਰ ਵੀ ਇਮਾਰਤ, ਬਿਲਡਿੰਗ, ਢਾਂਚਾ, ਸਟਰਕਚਰ ਸਾਰਾ ਕੁਛ ਹੈਗਾ, ਪਰ ਸਵਾਲ ਇਹ ਨਹੀਂ ਗਾ ਕਿ ਸਵਾਲ ਤਾਂ ਇਹ ਹੈ ਕਿ ਇਸ ਟੈਕਨੋਲੋਜੀ ਦੇ ਯੁੱਗ ਦੇ ਵਿੱਚ ਅਜੇ ਤੱਕ ਉਸ ਥਾਂ ਤੱਕ ਕਿਉਂ ਨਹੀਂ ਅਪੜਿਆ ਜਾ ਰਿਹਾ ਕਿ ਕੌਣ ਹੈ ਇਹਦੇ ਪਿੱਛੇ?
ਜੀ,
ਤੇ ਜਿਹੜਾ ਵੀ ਹੈ, ਕੋਈ ਧਿਰ ਹੈ, ਕੋਈ ਵਿਅਕਤੀ ਹੈ, ਕੋਈ ਸੰਗਠਨ ਹੈ, ਉਹ ਸੂਬੇ ਤੋਂ ਹੈ, ਸੂਬੇ ਤੋਂ ਬਾਹਰੋਂ ਹੈ, ਮੁਲਕ ਤੋਂ ਬਾਹਰੋਂ ਹੈ, ਕਿਹੜੇ ਸਰਵਰ ਤੋਂ ਕਰ ਰਿਹਾ, ਕਿਹੜੇ ਫੋਨ ਤੋਂ ਕਰ ਰਿਹਾ, ਕਿਹੜੇ ਨੈੱਟ ਤੋਂ ਮੇਲ ਆ ਰਹੀ ਹੈ, ਕਿੱਥੋਂ ਆ ਰਿਹਾ, ਪਤਾ ਕਿਉਂ ਨਹੀਂ ਅਜੇ ਤੱਕ ਲੱਗ ਰਿਹਾ? ਜੇ ਪਤਾ ਤਾਂ ਉਸ ਧਿਰ ਤੱਕ ਪਹੁੰਚਿਆ ਕਿਉਂ ਨਹੀਂ ਜਾ ਰਿਹਾ?
ਜੀ,
ਤੇ ਇਸ ਦੇ ਨਾਲ ਹੀ ਪਟਿਆਲੇ ਦੇ ਰੇਲਵੇ ਸਟੇਸ਼ਨਾਂ ਨੂੰ ਵੀ ਸੀਗੀ, ਫਿਰ ਰੇਲਵੇ ਸਟੇਸ਼ਨ, ਬੱਸ ਅੱਡਿਆਂ ਦੀ ਵੀ ਚੌਕਸੀ ਵੱਧ ਗਈ, ਤੇ ਉਹਦੇ ਵਿੱਚ ਜ਼ਿਕਰ ਮੁੱਖ ਮੰਤਰੀ ਭਗਵੰਤ ਮਾਨ ਦਾ ਤੇ ਕੇਜਰੀਵਾਲ ਦਾ ਵੀ ਹੈ। ਸੋ ਉਹ ਤਾਂ ਚਲੋ ਪਹਿਲਾਂ ਹੀ ਉਹਨਾਂ ਦੀ ਤਾਂ ਚੌਕਸੀ ਰਹਿੰਦੀ ਹੈ, ਸਾਰਾ ਕੁਛ ਹੈ, ਪਰ ਆਮ ਜਨਤਾ ਤਾਂ ਖੁੱਲ੍ਹੀ ਛੱਡੀ ਹੈ ਜੀ ਤੁਸੀਂ। ਹੁਣ ਜਲੰਧਰ ਨੂੰ ਈਮੇਲ ਆ ਗਈ, ਅੰਮ੍ਰਿਤਸਰ ਨੂੰ ਈਮੇਲ ਆ ਗਈ, ਪਟਿਆਲੇ ਨੂੰ ਆ ਗਈ, ਤੁਸੀਂ ਜਾਂਚ ਕਰ ਲਈ
ਜੀ,
ਇਹਦਾ ਮਤਲਬ ਇਹ ਤਾਂ ਧੇਰੇ ਕੇਸੀ ਹੈ ਜਿਹੜੀ ਦੱਸ ਦਿੰਦੀ ਹੈ ਤੁਹਾਨੂੰ ਪਹਿਲਾਂ, ਤਾਂ ਤੁਸੀਂ ਜਾਂਚ ਕਰ ਲੈਣੇ
ਜੀ,
ਮਤਲਬ ਜਿਹਨੇ ਕਰਨਾ ਫਿਰ ਤੁਹਾਨੂੰ ਦੱਸ ਕੇ ਕਰੂਗਾ ਜੀ। ਇਹ ਏਜੰਸੀਆਂ ਦਾ ਫੇਲੀਅਰ ਹੈ ਜਦੋਂ ਅਜਿਹਾ ਕੁਛ ਹੁੰਦਾ, ਤੇ ਉੱਥੇ ਪਹੁੰਚ ਨਾ ਪਾਉਣਾ ਸਿਸਟਮ ਦਾ ਫੇਲੀਅਰ ਹੈ। ਪੰਜਾਬ ਦੇ ਵਿੱਚ ਅੱਜ ਮੋਗੇ ਦੇ ਵਿੱਚ ਕਾਂਡ ਸਾਹਮਣੇ ਆਇਆ ਕਿ ਜੀ ਮਤਲਬ ਕਿ ਐਮ ਸੀ ਦੇ ਘਰੇ ਬੈਠੇ ਨੂੰ, ਸਾਬਕਾ ਐਮ ਸੀ ਸੀਗਾ, ਘਰੇ ਬੈਠੇ ਨੂੰ ਗੋਲੀਆਂ ਚੱਲ ਗਈਆਂ। ਹੈਂ ਇੱਕ ਤਾਂ ਹੋਰ ਘਰ ਦੇ ਗੇਟਾਂ 'ਚ ਗੋਲੀਆਂ ਮਾਰ ਗਈ ਗੁਰਦਾਸਪੁਰ ਵਾਲੇ ਪਾਸੇ। ਸੋ ਇਹ ਲਗਾਤਾਰਤਾ ਵਰਤਾਰਾ,
ਜੀ
ਅਤੇ ਪੰਜਾਬ ਸਰਕਾਰ ਇਸ ਮਸਲੇ 'ਤੇ ਕਦੇ ਜ਼ਿਕਰੇ ਨਾ ਕਰੇ, ਕਦੇ ਚਰਚਾ ਹੀ ਨਾ ਕਰੇ। ਮਤਲਬ ਬਿਜਲੀ ਸੋਧ ਬਿੱਲ ਕੇਂਦਰ ਦਾ ਤੁਹਾਡੇ ਕੋਲ ਪਿਆ, ਮਨਰੇਗਾ ਵਾਲਾ ਮਸਲਾ ਤੁਹਾਡੇ ਕੋਲ ਪਿਆ, ਹੈ ਨਾ, ਆਹ ਅਮਨ ਕਾਨੂੰਨ ਦੀ ਸਥਿਤੀ ਵਾਲਾ ਮਸਲਾ ਪਿਆ, ਪੰਜਾਬ ਦੇ ਡਰੱਗ ਦਾ ਮਸਲਾ ਹੈ, ਬੇਰੁਜ਼ਗਾਰੀ ਭਰਤੀ, ਉਹ ਅਸੀਂ ਭਰਤੀ ਕਰਦੇ, ਜਿਹੜੀਆਂ ਭਰਤੀ ਕਰਦੇ ਉਹ ਰੱਦ ਕਰ ਦਿੰਦੇ ਹੋ ਤੁਸੀਂ,
ਜੀ
ਹੈਂ, ਆਹ ਜੀ ਅਸੀਂ ਦੇ ਰਹੇ ਹਾਂ ਜੀ ਹੜਾਂ ਪੀੜਤਾਂ ਨੂੰ, ਚੈੱਕ ਦੇ ਕੇ ਚੈੱਕ ਵਾਪਸ ਲੈ ਲੈਂਦੇ ਹੋ। ਮਤਲਬ ਮੰਥਨ ਕਿਸੇ ਗੱਲ 'ਤੇ ਨਹੀਂ, ਉਹਦੇ ਵਿੱਚੋਂ ਨਿਕਲਣ ਦੇ ਹੱਲ ਲਈ ਕੋਈ ਤਰੀਕਾਕਾਰ ਨਹੀਂ, ਕੋਈ ਅਫਸਰਾਂ ਅਧਿਕਾਰੀਆਂ ਨਾਲ ਰਾਬਤਾ ਹੈ ਜਾਂ ਨਹੀਂ ਹੈ, ਜਾਂ ਉਹ ਆਪਣੀ ਚਲਾਉਂਦੇ ਨੇ ਅਤੇ ਤੁਹਾਡੀ ਨਹੀਂ ਸੁਣਦੇ, ਜਾਂ ਤੁਸੀਂ ਆਪਣੀ ਚਲਾਉਂਦੇ ਉਹਨਾਂ ਦੀ ਨਹੀਂ ਸੁਣਦੇ, ਜਾਂ ਦੋਏ ਕਿਸੇ ਹੋਰ ਨੂੰ ਜਵਾਬਦੇਹੀ ਹੈ। ਸੋ ਇੰਨੇ ਸਵਾਲ ਸਾਡੇ ਮੂਹਰੇ ਖੜ੍ਹੇ ਨੇ ਜਿਨ੍ਹਾਂ ਦੇ ਜਵਾਬ ਲੱਭਣੇ ਔਖੇ ਨੇ। ਹਰ ਰੋਜ਼ ਸਵੇਰ ਨੂੰ ਨਵਾਂ ਮਸਲਾ ਸਾਡੇ ਮੂਹਰੇ ਚੁਣੌਤੀ ਬਣ ਕੇ ਖੜ੍ਹਾ ਹੁੰਦਾ, ਪਰ ਜਦੋਂ ਅਸੀਂ ਪਿਛਲੇ ਦਾ ਕੋਈ ਹੱਲੇ ਨਹੀਂ ਕਰ ਪਾਵਾਂਗੇ ਤਾਂ ਮਸਲਿਆਂ ਦਾ ਭੰਡਾਰ ਲੱਗ ਜੂਗਾ, ਢੇਰ ਲੱਗ ਜੂਗਾ, ਫਿਰ ਉਹਦੇ ਵਿੱਚੋਂ ਉੱਠਣਾ ਉੱਭਰਨਾ ਮੁਸ਼ਕਲ ਹੋ ਜਾਂਦਾ। ਇਸ ਲਈ ਸਰਕਾਰਾਂ ਨੂੰ ਇਸ ਪਹਿਲੂਆਂ 'ਤੇ ਗੌਰ ਕਰਨ ਦੀ ਲੋੜ ਹੈ।
ਦੀਪਕ ਜੀ, ਕੱਲ੍ਹ ਤੁਸੀਂ ਦੱਸਿਆ ਸੀ ਕਿ ਜਿਹੜੇ ਸਾਬਕਾ IPS ਅਫਸਰ ਅਮਰ ਸਿੰਘ ਚਾਹਲ ਫਰੀਦਕੋਟ ਫਾਇਰਿੰਗ ਕੇਸ ਦੇ ਵਿੱਚ ਜਿਹੜੇ ਦੋਸ਼ ਲੱਗੇ, ਕੱਲ੍ਹ ਤੁਸੀਂ ਦੱਸਿਆ ਸੀ ਵੀ ਖੁਦਕੁਸ਼ੀ ਦਾ ਉਹਨਾਂ ਵੱਲੋਂ ਦੀ ਕੋਸ਼ਿਸ਼ ਕੀਤੀ ਗਈ, ਕੀ ਅਪਡੇਟ ਹੈ ਜੀ ਹੁਣ? ਕੀ ਹੁਣ ਸਥਿਤੀ ਖਤਰੇ ਤੋਂ ਬਾਹਰ ਆ?
ਵਿਜੇ ਜੀ, ਪਹਿਲਾਂ ਤਾਂ ਮੈਂ ਆਪਣੇ ਰੇਡੀਓ 'ਤੇ, TV 'ਤੇ, ਇਸ ਜਿਹੜੇ ਮਾਧਿਅਮ ਰਾਹੀਂ ਸਾਨੂੰ ਸਾਡੇ ਸਰੋਤੇ ਸੁਣਦੇ ਆ ਨਾ, ਮੈਂ ਉਹਨਾਂ ਦਾ ਧੰਨਵਾਦ ਕਰਨਾ ਚਾਹੁੰਦਾ ਕਿ ਉਹ ਆਪਣੇ ਪ੍ਰੋਗਰਾਮ ਨਾਲ ਬਹੁਤ ਸ਼ਿੱਦਤ ਨਾਲ ਸੁਣਦੇ ਆ
ਜੀ।
ਮਤਲਬ ਮੇਰੇ ਅਜੇ ਵੀ ਜਹਿਨ 'ਚ ਨੀਗਾ, ਅਤੇ ਪਰ ਕਈ ਸਾਥੀਆਂ ਨੇ ਮੇਰੇ ਤੱਕ ਸੁਨੇਹਾ ਪਹੁੰਚਾਇਆ ਕਿ ਜੀ ਕੱਲ੍ਹ ਤੁਸੀਂ ਅਮਰ ਸਿੰਘ ਚਾਹਲ ਦੀ ਬਜਾਏ 2-3 ਵਾਰ ਅਮਰ ਸਿੰਘ ਭੁੱਲਰ ਬੋਲਿਆ। ਤੁਸੀਂ ਇਹ ਦੇਖੋ ਕਿ ਮਤਲਬ ਕਿੰਨੀ ਗੰਭੀਰਤਾ ਨਾਲ ਆਪਾਂ ਨੂੰ ਸੁਣਿਆ ਜਾਂਦਾ। ਆਪਾਂ ਕਿਸੇ ਵਹਾਅ ਦੇ ਵਿੱਚ, ਹੋ ਸਕਦਾ ਹਰਚਰਨ ਸਿੰਘ ਭੁੱਲਰ ਵਾਲਾ ਮਾਮਲਾ ਵੀ ਆਪਣੇ ਨਾਲ ਨਾਲ ਦਿਮਾਗ 'ਚ ਚੜਿਆ ਹੈ, ਅਤੇ ਉਹ ਪੁਲਿਸ ਤੰਤਰ ਦੇ ਆਪਾਂ ਆਪਸ 'ਚ ਤਾਲਮੇਲ ਦੀ ਗੱਲਾਂ ਵੀ ਕਰ ਸੀ ਕਿ ਇੱਕ ਹਰਿਆਣੇ ਦੀ ਘਟਨਾ ਵਾਪਰੀ ਹੈ, ਪਹਿਲਾਂ ਭੁੱਲਰ ਵਾਲੀ ਘਟਨਾ ਵਾਪਰੀ ਹੈ, ਹੁਣ ਆਹ ਚਾਹਲ ਵਾਲੀ ਆ ਗਈ। ਸੋ ਹਰਚਰਨ ਸਿੰਘ ਭੁੱਲਰ ਅਤੇ ਅਮਰ ਸਿੰਘ ਚਾਹਲ, ਇਹ ਕਿਤੇ ਰਲਗੱਟ ਹੋਇਆ ਹੋਏਗਾ ਕੱਲ੍ਹ। ਸੋ ਇਸ ਲਈ ਪਹਿਲਾਂ ਤਾਂ ਧੰਨਵਾਦ ਆਪਣੇ ਸਰੋਤਿਆਂ ਦਾ ਕਿ ਸਾਨੂੰ ਇੰਨਾ ਪਿਆਰ ਦਿੰਦੇ ਨੇ, ਇੰਨੀ ਗੰਭੀਰਤਾ ਨਾਲ ਸੁਣਦੇ ਨੇ। ਦੂਸਰਾ, ਕੱਲ੍ਹ ਆਪਾਂ ਗੱਲ ਕਰ ਰਹੇ ਸੀਗੇ ਕਿ ਬਹਿਬਲ ਕਲਾਂ ਕਾਂਡ, ਕੋਟਕਪੂਰਾ ਗੋਲੀ ਕਾਂਡ, ਉਹ ਸਾਰਿਆਂ ਦੇ ਵਿੱਚ ਜਿਹੜੇ ਨਾਮ ਸੀਗੇ ਉਹਨਾਂ 'ਚ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੀ ਕਾਗਜ਼ਾਂ ਪੱਤਰਾਂ 'ਚ ਕਟਹਿਰੇ 'ਚ ਖੜਦੇ ਨੇ, ਉਸ ਸਮੇਂ ਦੇ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਵੀ ਖੜਦੇ ਨੇ, ਹੈ ਨਾ, ਸੁਮੇਧ ਸੈਣੀ ਦਾ ਵੀ ਜ਼ਿਕਰ ਹੈ, ਉਮਰਾ ਨੰਗਲ ਦਾ ਵੀ ਜ਼ਿਕਰ ਹੈ, ਉਹ 'ਚ ਅਮਰ ਸਿੰਘ ਚਾਹਲ ਦਾ ਵੀ ਜ਼ਿਕਰ ਹੈ। ਸੋ ਪਰ ਮਾਮਲਾ ਕੱਲ੍ਹ ਵੱਖਰਾ ਸੀਗਾ ਕਿ ਜੀ ਉਹ 8.5 ਕਰੋੜ ਦੀ ਮੇਰੇ ਨਾਲ ਠੱਗੀ ਲੱਗ ਗਈ ਜੀ, ਮੇਰੇ ਮਸਲੇ ਦੀ ਕਿਤੇ ਸੁਣਵਾਈ ਨਹੀਂ ਹੋਈ ਜੀ, ਇਹ ਮੇਰੀ ਚਿੱਠੀ ਨੂੰ ਆਖਰੀ ਚਿੱਠੀ ਸਮਝਿਆ ਜਾਵੇ ਜੀ, ਮੇਰੇ ਪਰਿਵਾਰ ਦਾ ਧਿਆਨ ਰੱਖਿਓ ਜੀ। ਸੋ ਜਿਸ ਨੂੰ ਫਿਰ ਸਿਸਟਮ ਨੇ ਇਸ ਨੂੰ ਸੁਸਾਈਡ ਨੋਟ ਵਜੋਂ ਮੰਨਿਆ ਕਿ ਇਹ ਤੋਂ ਬਾਅਦ ਉਹਨਾਂ ਨੇ ਆਪਣੇ ਆਪ ਨੂੰ ਗੋਲੀ ਮਾਰੀ। ਪਰ ਹੁਣ ਇਹ ਵੀ ਪਹਿਲੂ ਉੱਭਰ ਰਿਹਾ ਕਿ ਉਹਨਾਂ ਨੇ ਆਪਣੀ ਸਿਕਿਉਰਿਟੀ ਗਾਰਡ ਦੇ ਰਿਵਾਲਵਰ ਤੋਂ ਆਪਣੇ 'ਤੇ ਗੋਲੀ ਚਲਾਈ
ਜੀ।
ਹੈਂ, ਇਹ ਤਾਂ ਹੋ ਨਹੀਂ ਸਕਦੀ ਕਿ ਇਸ ਅਧਿਕਾਰੀ ਨੇ ਆਪਣੇ ਨਾਂ 'ਤੇ ਕੋਈ ਹਥਿਆਰ ਨਾ ਲਿਆ ਵਾ ਹੋਵੇ। ਸੋ ਇਸ ਲਈ ਹੁਣ ਇਹ ਵੀ ਇਨਕੁਆਇਰੀ ਤੁਰੀ ਜਾਣੀ ਕਿ ਉਹਦਾ ਹੀ ਹਥਿਆਰ ਕਿਉਂ ਵਰਤਿਆ। ਪਰ ਕਹਿੰਦੇ ਜੋ ਢਿੱਡ 'ਚ ਗੋਲੀ ਮਾਰੀ ਹੈ ਅਤੇ ਆਪਰੇਸ਼ਨ ਇੱਕ ਅੱਜ ਹੋ ਗਿਆ ਪਟਿਆਲੇ 'ਚ, ਹੈਂ, ਫਿਰ ਦੂਸਰਾ ਆਪਰੇਸ਼ਨ ਦੇਰ ਰਾਤ ਤੱਕ ਹੋ ਸਕਦਾ, ਜਦੋਂ ਤੱਕ ਆਪਾਂ ਇਹ ਪ੍ਰੋਗਰਾਮ ਕਰਕੇ ਹਟੀਏ ਤਦ ਤੱਕ ਹੋ ਸਕਦਾ ਦੂਸਰਾ ਆਪਰੇਸ਼ਨ ਵੀ ਹੋ ਜਾਵੇ। ਪਰ ਪਹਿਲੇ ਆਪਰੇਸ਼ਨ ਦੱਸਿਆ ਗਿਆ ਜੀ ਕਿ ਸਫਲ ਹੈ, ਖਤਰੇ ਤੋਂ ਬਾਹਰ ਨੇ ਜੀ, ਪਰ ਅਜੇ ਬਿਆਨ ਦੇਣ ਦੀ ਸਥਿਤੀ 'ਚ ਨਹੀਂ ਹੈਗੇ, ਹੈ ਨਾ। ਅਤੇ ਕੱਲ੍ਹ ਦੀ ਮੀਡੀਆ 'ਚ ਵੀ ਕਈ ਤਰ੍ਹਾਂ ਦੇ ਹਵਾਲੇ ਨੇ, ਕਿਉਂਕਿ ਇੱਕ ਤਾਂ 328 ਲਾਪਤਾ ਪਾਵਨ ਸਰੂਪਾਂ ਦੇ ਮਾਮਲੇ 'ਚ ਵੀ ਹੈ ਸਰਕਾਰ ਅੱਗੇ ਵੱਧ ਰਹੀ ਹੈ, ਉੱਧਰ ਉਹਨਾਂ ਨੇ ਸਿੱਟ ਬਣਾਤੀ ਹੈ, ਇੱਧਰ SGPC ਉਸ ਦੇ ਮਾਮਲੇ 'ਤੇ ਵਿਰੋਧ ਪ੍ਰਗਟਾ ਚੁੱਕੀ ਹੈ ਕਿ ਵੀ ਇਹ ਪੰਥ ਦੇ ਕੰਮਾਂ 'ਚ ਦਖਲ ਹੈ। ਅਤੇ ਮੈਨੂੰ ਪਤਾ ਲੱਗ ਰਿਹਾ ਕਿ ਪੰਜ ਸਿੰਘ ਸੇਵਾਵਾਂ ਦੀ ਬੈਠਕ ਵੀ ਹੈ ਆਉਂਦੇ ਦਿਨ ਛੋਣ ਜਾ ਰਹੀ ਹੈ। ਸੋ ਉਹਦੇ ਵਿੱਚ ਵੀ ਇਹੀ ਮਾਮਲਾ ਵਾਚਿਆ ਜਾ ਸਕਦਾ ਹੈ ਜਿਹੜਾ ਇਹ 328 ਪਾਵਨ ਸਰੂਪਾਂ ਦੇ ਲਾਪਤਾ ਮਾਮਲੇ ਦਾ। ਪਰ ਅਮਰ ਸਿੰਘ ਚਾਹਲ ਦੇ ਇਸ, ਚਾਹੇ ਉਹ ਫਰੋਡ ਮਾਮਲੇ ਦੇ ਹਵਾਲੇ ਨਾਲ ਹੀ ਖੁਦਕੁਸ਼ੀ ਦੀ ਕੋਸ਼ਿਸ਼ ਹੋਵੇ, ਉਹਦੇ ਨਾਲ ਬਹਿਬਲ ਕਲਾਂ, ਬਰਗਾੜੀ, ਕੋਟਕਪੂਰਾ ਮਾਮਲੇ ਫਿਰ ਚਰਚਾ 'ਚ ਨੇ, ਅਤੇ ਉਹਦੇ ਨਾਲ ਸਰਕਾਰ ਫਿਰ ਕਰਦੀ ਹੈ ਕਿ ਤੁਸੀਂ ਪੰਜਾਬ ਨਾਲ, ਪੰਜਾਬੀਆਂ ਨਾਲ, ਨਾਨਕ ਨਾਮ ਲੇਵਾ ਸੰਗਤ ਨਾਲ ਇਹ ਵੀ ਵਾਅਦਾ ਕਰਕੇ ਆਏ ਸੀ ਕਿ ਅਸੀਂ ਇਨਸਾਫ਼ ਦਵਾਵਾਂਗੇ। ਔਰ ਬੇਅਦਬੀ ਦੇ ਮਾਮਲੇ 'ਚ, ਜਿੱਥੇ ਗੁਰੂ ਗ੍ਰੰਥ ਸਾਹਿਬ ਦੇ ਮਾਮਲੇ 'ਚ ਬੇਅਦਬੀ ਦੀਆਂ ਘਟਨਾਵਾਂ, ਉੱਥੇ ਹੋਰ ਧਰਮਾਂ ਦੇ ਗ੍ਰੰਥਾਂ ਦੀ ਬੇਅਦਬੀ ਦੇ ਮਾਮਲੇ ਪੰਜਾਬ 'ਚ ਸਮੇਂ ਸਮੇਂ ਆਏ ਨੇ। ਸੋ ਸਮੁੱਚੇ ਬੇਅਦਬੀਆਂ ਦੇ ਇਨਸਾਫ਼ ਦਾ ਮਾਮਲਾ, ਬਹਿਬਲ ਕਲਾਂ, ਬਰਗਾੜੀ ਕਾਂਡ, ਕੋਟਕਪੂਰਾ ਗੋਲੀ ਕਾਂਡ, ਉਹ ਪ੍ਰਤੀਕ ਵਜੋਂ ਵੱਡੇ ਰੂਪ 'ਚ 2015 ਤੋਂ ਖੜੇ ਨੇ।
ਜੀ,
ਉਸ ਤੋਂ ਬਾਅਦ 3 ਸਰਕਾਰਾਂ ਪੰਜਾਬ 'ਚ ਬਦਲ ਲਈਆਂ, 4 ਮੁੱਖ ਮੰਤਰੀ ਬਣ ਲਏ, ਪਰ ਇਨਸਾਫ਼ ਕਿੱਥੇ ਆ ਜਨਾਬ? ਸੋ ਇਸ ਲਈ ਇਹ ਰਾਜਨੀਤਿਕ ਤੌਰ 'ਤੇ ਬਹੁਤ ਕੁਛ ਦਿਖਦਾ, ਪਰ ਜਿੱਥੇ ਕਰਨਾ ਹੁੰਦਾ ਉੱਥੇ ਕੁਛ ਨਹੀਂ ਦਿਖਦਾ। ਇਸ ਲਈ ਇਹ ਘਟਨਾ ਨੇ ਅਮਰ ਸਿੰਘ ਚਾਹਲ ਵਾਲੀ ਘਟਨਾ ਨੇ ਉਹ ਮਾਮਲੇ ਨੂੰ ਫਿਰ ਕੇਂਦਰ 'ਚ ਲਿਆ ਖੜਾ ਕੀਤਾ। ਸੋ ਇਹਦੇ ਉੱਤੇ ਵੀ ਜਿੱਥੇ ਚਰਚਾ ਉੱਥੇ ਹੁਣ ਪੁਲਿਸ ਅਤੇ ਮੈਡੀਕਲ ਦੇ ਹਵਾਲੇ ਨਾਲ ਰਿਪੋਰਟ ਹੈ ਜੀ ਕਿ ਅਮਰ ਸਿੰਘ ਚਾਹਲ ਦੀ ਸਥਿਤੀ ਫਿਲਹਾਲ ਸਥਿਰ ਹੈ ਪਰ ਉਹ ਖਤਰੇ ਤੋਂ ਅਜੇ ਬਾਹਰ ਦੱਸਿਆ ਜੀ।
ਜੀ ਦੀਪਕ ਜੀ, ਪੰਜਾਬ 'ਚ ਠੰਡ ਦੇ ਵਿੱਚ ਹੋਰ ਵਾਧਾ ਹੋ ਗਿਆ ਕਿਉਂਕਿ ਪਹਾੜੀ ਇਲਾਕਿਆਂ ਦੇ ਵਿੱਚ ਬਰਫ਼ ਪੈ ਗਈ ਹੈ ਜੀ।
ਬਿਲਕੁਲ ਜੀ, ਜਿੱਥੇ ਠੰਡ ਵੱਧ ਰਹੀ ਆ ਉੱਥੇ ਹੀ ਧੁੰਦ ਦਾ ਅਸਰ ਲਗਾਤਾਰ ਵੱਧ ਰਿਹਾ। ਇੱਕ ਤਾਂ ਠੰਡ, ਸੁੱਕੀ ਠੰਡ ਜਿਹਨੂੰ ਆਪਣੇ ਕਹਿੰਦੇ ਆ, ਉਹ ਲਗਾਤਾਰ ਪੈ ਰਹੀ ਆ, ਜੇ ਮੀਂਹ ਨਹੀਂ ਪਿਆ। ਸੋ ਮੀਂਹ ਪੈਣ ਤੋਂ ਬਾਅਦ ਕਿਹਾ ਜਾਂਦਾ ਕਿ ਕਾਫ਼ੀ ਮਤਲਬ ਕਿ ਜਿਹੜਾ ਪ੍ਰਦੂਸ਼ਣ ਹੈ ਉਹਦੇ ਵਿੱਚ ਕਮੀ ਆਉਂਦੀ, ਖਾਸ ਕਰਕੇ ਦਿੱਲੀ ਤਾਂ ਹੁਣ ਲਗਾਤਾਰ ਪ੍ਰਦੂਸ਼ਣ ਦੀ ਜੋ ਸਥਿਤੀ ਬਣੀ ਹੈ, ਹੁਣ ਨਾ ਮੀਡੀਆ, ਰਾਸ਼ਟਰੀ ਮੀਡੀਆ ਕੁਸ ਕੇ, ਨਾ ਹੁਣ ਦਿੱਲੀ ਦੀ ਸਰਕਾਰ ਕੁਸ ਕੇ, ਹੁਣ ਨਹੀਂ ਕਹਿੰਦੇ ਕਿ ਪੰਜਾਬ ਹਰਿਆਣੇ ਦਾ ਧੂੰਆਂ ਤੰਗ ਕਰਦਾ ਜੀ, ਹੁਣ ਧੂੰਆਂ ਨਹੀਂ ਹੈ, ਕੁਛ ਨਹੀਂ ਹੈ, ਹੁਣ ਕਿਉਂ ਪ੍ਰਦੂਸ਼ਣ ਹੈ। ਹੁਣ ਕਹਿੰਦੇ ਜੀ ਉਹ ਪਹਾੜੀਆਂ ਏਸੀਆਂ ਨੇ ਜੀ, ਦਿੱਲੀ ਕਟੋਰੀ ਵਾਂਗ ਹੈ ਜੀ, ਰਾਸ਼ਟਰੀ ਮੀਡੀਆ ਨੂੰ ਸੁਣ ਰਿਹਾ ਸੀ, ਹੁਣ ਕੌਲੀ ਵੀ ਨਹੀਂ ਦੱਸਦੇ, ਅਗਲੇ ਤਾਂ ਕਟੋਰੀ ਹੋ ਹੈ ਨਾ, ਹਿੰਦੀ 'ਚ ਤਾਂ ਵਿਚਾਰੇ ਉਹ ਕਟੋਰੀ ਓ ਦੱਸਣਗੇ ਕਿ ਦਿੱਲੀ ਕਟੋਰੀ ਵਰਗਾ ਜੀ, ਇਸ ਲਈ ਉਹ ਉੱਥੇ ਹਵਾ ਨਿਕਲਣ ਦਾ ਰਾਸਤਾ ਨਹੀਂ ਬਚਦਾ, ਤਾਂ ਕਰਕੇ ਪ੍ਰਦੂਸ਼ਣ ਹੋ ਜਾਂਦਾ। ਕਮਾਲ ਹੈ ਵੀ, ਚਲੋ ਸਰਕਾਰੀ ਜਦੋਂ ਉਹਦੇ ਨਾਲ ਚੱਲਣਾ ਸਰਬ ਤੋਂ ਸਰਕਾਰੀ ਗੁਣਗਾਣ ਤਾਂ ਹੁੰਦਾ, ਪਰ ਇਹ ਚੁਣੌਤੀ ਦਿੱਲੀ ਦੇ ਵਿੱਚ ਵੀ ਖੜੀ ਹੈ ਪ੍ਰਦੂਸ਼ਣ ਵਾਲੀ, ਅਤੇ ਓਵਰਆਲ ਵੀ ਮੀਂਹ ਨਾ ਪੈਣ ਕਾਰਨ ਪ੍ਰਦੂਸ਼ਣ ਦਾ ਪੱਧਰ ਵੀ ਵੱਧ ਹੋਇਆ। ਪਰ ਜਿਹੜੀ ਧੁੰਦ ਹੈ ਉਹ ਜਿਸ ਕਦਰ ਪੈ ਰਹੀ ਹੈ, ਅਤੇ ਪੰਜਾਬ ਦੇ ਮੌਸਮ ਵਿਭਾਗ ਦੇ ਅਨੁਸਾਰ ਅਗਲੇ 7 ਦਿਨ ਅਜੇ ਅਜਿਹਾ ਹੀ ਮੌਸਮ ਰਹਿਣ ਦੀ ਸੰਭਾਵਨਾ, ਜਿਹਦੇ ਕਾਰਨ ਨਿੱਤ ਦਿਨ ਸੜਕ ਹਾਦਸਿਆਂ 'ਚ ਚੌਖਾ ਵਾਧਾ ਹੋ ਰਿਹਾ। ਸੋ ਅਜੇ ਵੀ ਸਾਡੇ ਕਈ ਸਾਥੀ, ਚਾਹੇ ਉਹ ਟਰੈਕਟਰ ਟਰੈਲੀ 'ਤੇ ਨਿਕਲਣ, ਚਾਹੇ ਟੈਂਪੂ ਰੇਹੜੀ 'ਤੇ ਨਿਕਲਣ, ਹੈ ਨਾ, ਚਾਹੇ ਉਹ ਸਾਈਕਲ 'ਤੇ ਨਿਕਲਣ, ਰਿਫਲੈਕਟਰ ਲਾਉਣੇ ਬਹੁਤ ਜ਼ਰੂਰੀ ਨੇ ਅਜਿਹੇ ਦੇ ਵਿੱਚ। ਸੋ ਉਹ ਜਾਂ ਸੜਕਾਂ 'ਤੇ ਪੱਟੀਆਂ, ਚਿੱਟੀਆਂ ਸਫੇਦ ਪੱਟੀਆਂ ਦਾ ਹੋਣਾ, ਜਾਂ ਉਹ ਲਾਈਟਿੰਗ ਰਿਫਲੈਕਟਰ ਹੁੰਦੇ ਨੇ, ਲਾਈਟ ਪੈਂਦੀ ਹੈ ਤਾਂ ਉਹ ਰਿਐਕਟ ਕਰਦੇ ਨੇ, ਸੋ ਉਹ ਚੀਜ਼ਾਂ ਦਾ ਹੋਣਾ ਬਹੁਤ ਜ਼ਰੂਰੀ ਹੈ, ਨਹੀਂ ਤਾਂ ਹਾਦਸਿਆਂ ਦੇ ਵਿੱਚ ਫਿਰ ਖਤਰਨਾਕ। ਅਤੇ ਦੂਸਰਾ, ਅੱਜ ਜੇ ਅੱਜ ਦੇ ਹਿਸਾਬ ਨਾਲ ਦੇਖੀਏ ਤਾਂ ਅੱਜ ਵਿਜੇ ਜੀ ਕਈ ਥਾਵਾਂ 'ਤੇ ਪੰਜਾਬ ਦੇ ਅਜਿਹੇ ਜਲੰਧਰ ਅੰਮ੍ਰਿਤਸਰ ਵਾਲੇ ਖੇਤਰ 'ਚ ਰਹੇ 10-10 ਮੀਟਰ 'ਤੇ ਵੀ ਵਿਜੀਬਿਲਟੀ ਨਹੀਂ ਸੀ।
ਉਹ ਅੱਛਾ,
ਸੋ ਉਹ ਵੱਡੀ ਚੁਣੌਤੀ ਹੈ। ਹਾਂ, ਇੰਨਾ ਜ਼ਿਆਦਾ ਮਤਲਬ ਸੰਘਣੀ ਧੁੰਦ ਸੀ। ਇਹ ਠੀਕ ਹੈ ਕਿ ਮਤਲਬ ਅੱਜ ਕੱਲ੍ਹ ਸੂਰਜ ਚੜ੍ਹ ਜਾਂਦਾ, ਫਿਰ ਮਤਲਬ 8-9 ਵਜੇ ਤੋਂ ਬਾਅਦ ਦਿਖਣ ਲੱਗ ਜਾਂਦਾ, ਉਹਦੇ ਨਾਲ ਥੋੜ੍ਹਾ ਜਿਹਾ ਮੌਸਮ ਸਾਫ਼ ਹੋਣਾ ਸ਼ੁਰੂ ਹੁੰਦਾ, ਪਰ ਇੱਕ ਵਾਰ ਸ਼ਾਮ ਨੂੰ, ਰਾਤ ਨੂੰ ਅਤੇ ਸਵੇਰ ਚੜ੍ਹਦੇ ਧੁੰਦ ਕਾਫ਼ੀ ਹੁੰਦੀ ਹੈ, ਅਤੇ ਮੌਸਮ ਵਿਭਾਗ ਅਨੁਸਾਰ ਅਗਲੇ 7-8 ਦਿਨ ਅਜੇ ਅਜਿਹੀ ਧੁੰਦ ਰਹਿਣ ਦੀ ਸੰਭਾਵਨਾ, ਅਤੇ ਪਹਾੜਾਂ ਦੇ ਉੱਤੇ ਪਈ ਬਰਫ਼ ਦਾ ਅਸਰ ਹੈ ਕਿ ਹੱਡ ਚੀਰਮੀ ਠੰਡ ਜਿਹਨੂੰ ਕਹਿੰਦੇ ਨੇ ਕਿ ਹਵਾ ਅਜਿਹੀ ਹੁੰਦੀ ਹੈ ਕਿ ਕੱਪੜਿਆਂ ਦੇ ਵਿੱਚੋਂ ਚੀਰ ਕੇ ਲੰਘ ਜਾਂਦੀ ਹੈ, ਅਜਿਹੀ ਠੰਡ ਪੈਣੀ ਸ਼ੁਰੂ ਹੋ ਗਈ ਹੈ ਜੀ। ਵੈਸੇ ਵੀ ਪੋਹ ਦਾ ਮਹੀਨਾ ਹੈ, ਸ਼ਹੀਦੀ ਪੰਦਰਵਾੜਾ ਚੱਲ ਰਿਹਾ ਹੈ, ਅਤੇ ਉਹਦੇ ਵਿੱਚ ਚਮਕੌਰ ਸਾਹਿਬ ਵਾਲੇ ਦਿਨ ਪੂਰੇ ਹੋਣ ਤੋਂ ਬਾਅਦ ਹੁਣ ਸਾਹਿਬਜ਼ਾਦਿਆਂ ਦੇ, ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ 'ਤੇ ਫਤਿਹਗੜ੍ਹ ਸਾਹਿਬ ਵਿੱਚ ਸ਼ਹੀਦੀ ਸਭਾ ਸ਼ੁਰੂ ਹੋ ਗਈ ਹੈ। ਸੋ ਇਹਨਾਂ ਦਿਨਾਂ ਦੇ ਵਿੱਚ ਤਾਂ ਠੰਡ ਵੈਸੇ ਹੀ ਕਹਿਰ ਵਰਤਾਉਂਦੀ ਹੈ ਜੀ।
ਬਾਕੀ ਦੀਪਕ ਜੀ, ਇਹ ਵੀ ਹੈ ਜਿਹੜੇ ਕਈਆਂ ਨੇ ਬਾਹਰੋਂ ਜਿਵੇਂ ਟਰੈਵਲ ਕਰਕੇ ਆਉਣਾ ਹੈਗਾ, ਫਲਾਈਟਾਂ ਫਲੂਟਾਂ ਕੈਂਸਲ ਹੋਈ ਜਾਂਦੀਆਂ। ਮੈਂ ਪੜ੍ਹਦਾ ਸੀ ਅੱਜ ਇੰਡੀਗੋ ਵਾਲਿਆਂ ਨੇ ਅੱਜ ਵੀ 50 ਤੋਂ ਵੱਧ ਫਲਾਈਟਾਂ ਕੈਂਸਲ ਕੀਤੀਆਂ, ਚੰਡੀਗੜ੍ਹ ਅੰਮ੍ਰਿਤਸਰ ਦੇ ਹਵਾਈ ਅੱਡੇ ਵੀ ਉਹਨਾਂ ਸ਼ਾਮਲ ਨੇ।
ਬਿਲਕੁਲ, ਚੰਡੀਗੜ੍ਹ ਦੇ, ਈਵਨ ਦਿੱਲੀ ਦੇ ਏਅਰਪੋਰਟ ਦੇ ਉੱਤੇ ਕਈ ਉਡਾਨਾਂ ਰੱਦ ਹੋ ਰਹੀਆਂ ਨੇ, ਕਈ ਬਹੁਤ ਦੇਰੀ ਨਾਲ ਚੱਲ ਰਹੀਆਂ ਨੇ। ਸੋ ਉਹਦਾ ਅਸਰ, ਫਿਰ ਦੇਰੀ ਨਾਲ ਜਾਣ ਦਾ ਅਸਰ ਹੁੰਦਾ ਕਿ ਅਗਲੀ ਫਲਾਈਟ 'ਤੇ ਅਸਰ ਪੈ ਜਾਂਦਾ, ਜਿੱਥੋਂ ਉਹਨਾਂ ਨੇ ਅਗਲੀ ਜੁਆਇੰਟ ਫਲਾਈਟ ਕੋਈ ਲੈਣੀ ਹੁੰਦੀ ਆ, ਕਾਫ਼ੀ ਉਹਦੇ ਨਾਲ ਫਿਰ ਆਵਾਜਾਈ ਪ੍ਰਭਾਵਿਤ ਹੁੰਦੀ ਹੈ। ਸੜਕ 'ਤੇ ਰੇਲ ਆਵਾਜਾਈ ਤਾਂ ਬਹੁਤ ਜ਼ਿਆਦਾ ਪ੍ਰਭਾਵਿਤ ਹੈ ਜੀ ਇਹਦੇ ਕਾਰਨ।
ਜੀ ਦੀਪਕ ਜੀ, ਤੁਹਾਡਾ ਸਮਾਂ ਦੇਣ ਲਈ ਬਹੁਤ ਧੰਨਵਾਦ। ਅੱਛਾ, ਆਉਂਦੇ ਦਿਨਾਂ ਦੇ ਵਿੱਚ ਨਾ ਥੋੜ੍ਹੀ ਜਿਹੀ ਤਰਮੀਮ ਹੋਣੀ ਆ, ਤਬਦੀਲੀ ਹੋਣੀ ਆ। ਕੱਲ੍ਹ ਨੂੰ ਤੁਸੀਂ ਵਾਸੂ ਕੁਮਾਰ ਜੀ ਨਾਲ ਗੱਲ ਕਰੋਗੇ, ਫਿਰ ਉਸ ਤੋਂ ਬਾਅਦ 25-26 ਜਿਹੜਾ ਵੀਰਵਾਰ ਅਤੇ ਸ਼ੁੱਕਰਵਾਰ ਛੁੱਟੀ ਹੈ ਜੀ, ਅਤੇ ਉਹ ਤੋਂ ਬਾਅਦ ਵੀਕਐਂਡ ਪੈ ਜਾਣਾ। ਸੋ ਕੱਲ੍ਹ ਤੋਂ ਬਾਅਦ ਫਿਰ ਬੇਸਿਕਲੀ 4 ਦਿਨ ਦੀ ਛੁੱਟੀ ਆ। ਸੋਮਵਾਰ ਵੀ ਤੁਸੀਂ ਵਾਸੂ ਜੀ ਨਾਲ ਗੱਲ ਕਰੋਗੇ, ਆਪਣੀ ਗੱਲ ਮੰਗਲਵਾਰ ਨੂੰ ਹੋਏਗੀ ਹੁਣ। ਸੋ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ।
ਬਹੁਤ ਸ਼ੁਕਰੀਆ ਜੀ, ਸਤਿ ਸ਼੍ਰੀ ਅਕਾਲ।